ਚੌਥੀ ਵਾਰ ਦੀ ਤੀਜੀ ਪੌੜੀ ਵਿੱਚ ਚਰਨਾਂ ਦਾ ਦ੍ਰਿਸ਼ਟਾਂਤ ਦਿੰਦੇ ਨੇ ਤੇ ਕਿਵੇਂ ਮਾਨਸ ਦੇਹ ਜਿਹੜੀ ਆ ਉਸ ਦਾ ਜ਼ਿਕਰ ਕਰ ਰਹੇ ਹਨ। ਆਓ ਸਰਵਣ ਕਰੀਏ। ਮਾਨਸ ਦੇਹ ਸੁਖੇ ਹੈ ਇਸ ਵਿੱਚ ਜੀਬੈ ਲਈ ਨਕੀਬੀ, ਅੱਖੀ ਦੇਖਣ ਰੂਪ ਰੰਗ ਰਾਗ ਨਾਦ ਕੰਨ ਕਰਨ ਰਕੀਬੀ, ਨੱਕ ਸੁਵਾਸ ਨਿਵਾਸ ਹੈ ਪੰਜੇ ਦੂਤ ਬੁਰੀ ਤਰਤੀਬੀ, ਸਭ ਦੂ ਨੀਵੇ ਚਰਨ ਹੋਏ ਆਪ ਗਵਾਏ ਨਸੀਬ ਨਸੀਬੀ, ਹਉਮੈ ਰੋਗ ਮਿਟਾਈ ਦਾ ਸਤਿਗੁਰ ਪੂਰਾ ਕਰੈ ਤਬੀਬੀ, ਪੈਰੀ ਪੈਰਹਿ ਰਾਸ ਕਰ ਗੁਰ ਸਿੱਖ ਸੁਣ ਗੁਰ ਸਿੱਖ ਮਨੀਬੀ, ਮੁਰਦਾ ਹੋਏ ਮੁਰੀਦ ਗਰੀਬੀ, ਮੁਰਦਾ ਹੋਏ ਮੁਰੀਦ ਗਰੀਬੀ। ਕਹਿਣ ਲੱਗੇ ਮਾਨਸ ਦੇ ਸੁਖੇ ਹੈ ਇਸ ਵਿੱਚ ਜੀਬੈ ਲਈ ਨਕੀਬੀ। ਨਕੀਬ ਪਤਾ ਕਿਸ ਨੂੰ ਆਖਦੇ ਆ? ਜਿਹੜਾ ਅੰਦਰ ਦੀ ਆਵਾਜ਼ ਬਾਹਰ ਆਣ ਕੇ ਦੱਸੇ। ਨਕੀਬ ਹੁੰਦੇ ਨੇ ਜਿਹੜੇ ਬਾਦਸ਼ਾਹ ਰਾਜੇ ਲੋਕ ਹੁੰਦੇ ਸੀ ਨਾ, ਉਹਨਾਂ ਕੋਲ ਇੱਕ ਨਕੀਬ ਹੁੰਦਾ ਸੀ ਜਿਹੜਾ ਅੰਦਰ ਦੀ ਬਾਹਰ ਕੋਈ ਮਿਲਣ ਵਾਸਤੇ ਆਇਆ, ਬਾਹਰ ਕੋਈ ਰਾਜੇ ਦੇ ਪਾਸ ਹਾਕਮ ਦੇ ਪਾਸ ਤੋਂ ਗੱਲ ਕਰਨ ਵਾਸਤੇ ਆਇਆ, ਉਹ ਅੰਦਰੋਂ ਬਾਹਰ ਜਾ ਕੇ ਫਿਰ ਦੱਸਦੇ ਸੀ ਕਿ ਉਹਨਾਂ ਦਾ ਕੀ ਹੁਕਮ ਆਇਆ ਅੰਦਰੋਂ। ਜਿਹੜੇ ਇਸ ਤਰ੍ਹਾਂ ਹੁਕਮ ਆਦਿਕ ਜਾ ਕੇ ਦੱਸਦੇ ਸੀ ਨੌਕਰ ਚਾਕਰ, ਉਹਨੂੰ ਨਕੀਬ ਕਹਿੰਦੇ ਸੀਗੇ। ਤੇ ਭਾਈ ਗੁਰਦਾਸ ਜੀ ਪਤਾ ਕੀ ਆਖ ਰਹੇ ਆ? ਕਹਿੰਦੇ ਜਿਹੜੀ ਸਾਡੀ ਰਸਨਾ ਹੈ ਨਾ, ਜਿਹੜੀ ਸਾਡੀ ਜੀਭ ਹੈ ਨਾ, ਇਹ ਨਕੀਬ ਦਾ ਕੰਮ ਕਰਦੀ ਹੈ, ਭਾਵ ਨਕੀਬੀ ਦਾ ਕੰਮ। ਜਿਹੜੀ ਅੰਦਰ ਦੀ ਗੱਲ ਹੈ ਉਹਨੂੰ ਬਾਹਰ ਭੇਜਦੀ ਹੈ। ਜੋ ਅੰਦਰ ਸੋਚ ਫੁਰੀ, ਜੋ ਮਨ ਵਿੱਚੋਂ ਫੁਰਨਾ ਉੱਠਿਆ, ਦੂਸਰੇ ਨੂੰ ਕਾਹਦੇ ਨਾਲ ਅਸੀਂ ਬੋਲ ਕੇ ਦੱਸਦੇ ਹਾਂ? ਜੀਭ ਨਾਲ, ਰਸਨਾ ਨਾਲ। ਹੁਣ ਬਚਨ ਸੁਣਨੇ। ਕਹਿਣ ਲੱਗੇ ਮਾਨਸ ਦੇ ਸੁਖੇ ਹੈ, ਜਿਹੜੀ ਮਨੁੱਖਾ ਦੇਹ ਹੈ ਇਹ ਮਿੱਟੀ ਹੈ, ਨਿਰੰਕਾਰ ਪਰਮੇਸ਼ਰ ਨੇ ਪੈਦਾ ਕੀਤੀ, ਇਹ ਇੱਕ ਪੁੜੀ ਲਵੇਟੀ ਹੋਈ ਹੈ। ਜਿਵੇਂ ਭਗਤ ਕਬੀਰ ਸਾਹਿਬ ਵੀ ਕਹਿੰਦੇ ਨੇ, ਕਬੀਰਾ ਧੂਰ ਸਕੇਲ ਕੈ, ਜਿਵੇਂ ਰੱਬ ਨੇ ਥੋੜੀ ਜਿਹੀ ਮਿੱਟੀ ਲਈ ਸਰੀਰ ਘੱਟ ਦਿੱਤਾ। ਕਬੀਰਾ ਧੂਰ ਸਕੇਲ ਕੈ, ਧੂੜ ਦਾ ਅਰਥ ਮਿੱਟੀ, ਸਕੇਲ ਦਾ ਅਰਥ ਹੁੰਦਾ ਇਕੱਠੀ ਕਰਨਾ। ਕਬੀਰਾ ਧੂਰ ਸਕੇਲ ਕੈ ਪੁੜੀਆ ਬਾਂਧੀ ਦੇਹ, ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ। ਮਾਨਸ ਦੇ ਸੁਖੇ ਹੈ, ਕਹਿੰਦੇ ਮਨੁੱਖਾ ਦੇ ਮਿੱਟੀ ਹੈ, ਪਰ ਇਸ ਵਿੱਚ ਜੀਬੈ ਲਈ ਨਕੀਬੀ, ਤੇ ਇਸ ਵਿੱਚ ਜੀਭ ਨੇ ਨਕੀਬੀ ਦਾ ਕੰਮ ਲਿਆ ਹੈ। ਭਾਵ ਜੀਭ ਦਾ ਕੰਮ ਇਹ ਹੈ ਕਿ ਅੰਦਰ ਦੀ ਗੱਲ ਜਿਹੜੀ ਹੈ ਉਹ ਬਾਹਰ ਸੰਸਾਰ ਤੱਕ ਪਹੁੰਚਾਉਣੀ ਹੈ। ਹੋਰ ਅੰਗਾਂ ਦਾ ਵੀ ਜ਼ਿਕਰ ਕਰਦੇ ਨੇ, ਅੱਖੀ ਦੇਖਣ ਰੂਪ ਰੰਗ ਰਾਗ ਨਾਦ ਕੰਨ ਕਰਨ ਰਕੀਬੀ। ਅੱਖਾਂ ਰੂਪ ਦੇਖਦੀਆਂ ਹਨ, ਰੰਗ ਦੇਖਦੀਆਂ ਹਨ, ਤੇ ਰਾਗ ਨਾਦ ਦੀ ਕੰਨ ਆ ਜਿਹੜੇ, ਇਹ ਜਿਵੇਂ ਰਾਖੀ ਕਰਦੇ ਹਨ, ਭਾਵ ਗੁਆਚਣ ਨਹੀਂ ਦਿੰਦੇ। ਫਿਰ ਬਚਨ ਸੁਣ ਲੈਣੇ। ਰਾਗ ਨਾਦ ਕੰਨ ਕਰਨ ਰਕੀਬੀ, ਰਕੀਬੀ ਕਰਨ ਦਾ ਭਾਵ ਹੈ ਕਿ ਇਹ ਰਾਖੀ ਕਰਦੇ ਆ। ਕਿਵੇਂ ਰਾਖੀ ਕਰਦੇ ਨੇ ਜੀ? ਕੰਨ, ਜਿਹੜੀ ਗੱਲ ਅਸੀਂ ਬਾਹਰੋਂ ਸੁਣੀ ਹੈ ਇਹ ਹੁਣ ਉਹਨੂੰ ਸੰਭਾਲ ਲੈਂਦੇ ਨੇ। ਕੰਨ ਕਿਵੇਂ ਸਾਡੇ ਅੰਦਰ ਤੱਕ ਲੈ ਜਾਂਦੇ ਨੇ? ਹੁਣ ਦੋਨੇ ਜ਼ਿਕਰ ਕਰਦੇ ਆ। ਜੀਭ ਅੰਦਰ ਦੀ ਗੱਲ ਬਾਹਰ ਲੈ ਕੇ ਜਾਂਦੀ ਹੈ, ਜੋ ਅੰਦਰ ਸੋਚ ਫੁਰੀ, ਫੁਰਨਾ ਫੁਰਿਆ, ਸੰਕਲਪ ਵਿਕਲਪ, ਉਹ ਜੀਭ ਦੁਆਰਾ ਦੂਸਰਿਆਂ ਤੱਕ ਪਹੁੰਚਾਉਂਦੀ ਹੈ ਜੀਭ, ਤੇ ਜਿਹੜੇ ਕੰਨ ਨੇ ਜੋ ਬਾਹਰੋਂ ਸੁਣਿਆ ਹੈ ਉਹ ਅੰਦਰ ਲੈ ਕੇ ਜਾਂਦੇ ਨੇ। ਸਰਵਣ ਕਰਦੇ, ਸੁਣਦੇ ਆ, ਫਿਰ ਮਨ ਹਿਰਦਾ ਸਾਡਾ ਸੰਭਾਲ ਲੈਂਦਾ ਉਹਨਾਂ ਨੂੰ ਵੀ ਮੈਂ ਕੀ ਸੁਣਿਆ ਹੈ। ਭਾਈ ਗੁਰਦਾਸ ਜੀ ਕਹਿਣ ਲੱਗੇ, ਅੱਖਾਂ ਸੰਸਾਰ ਦਾ ਰੂਪ ਰੰਗ ਵੇਖਦੀਆਂ, ਉਹ ਫਿਰ ਜੋ ਤੱਕਦੀਆਂ ਨੇ ਉਹ ਵੀ ਅੰਦਰ ਸੰਭਾਲਦਾ ਹੈ ਮਨ ਹਿਰਦਾ ਸਾਡਾ। ਭਾਵ ਕਹਿਣ ਦਾ ਭਾਈ ਗੁਰਦਾਸ ਜੀ ਦਾ, ਇਹ ਸੰਸਾਰ ਜਗਤ ਪਰਮੇਸ਼ਰ ਨੇ ਜਿਹੜਾ ਸਾਜਿਆ ਹੈ, ਤੇ ਸਾਨੂੰ ਮਾਨਸ ਜਨਮ ਦੇ ਕੇ ਇਹ ਜੋ ਹੱਥ ਪੈਰ ਅੰਗ ਆਦਿਕ ਦਿੱਤੇ ਹਨ, ਇਹਨਾਂ ਨੂੰ ਵੱਖ ਵੱਖ ਸੇਵਾਵਾਂ ਵੀ ਉਹਨੇ ਨਾਲ ਹੀ ਦੇ ਦਿੱਤੀਆਂ, ਕੰਮ ਵੀ ਭਾਵ ਸੌਂਪ ਦਿੱਤੇ ਵੀ ਤੁਸੀਂ ਕੀ ਕੰਮ ਕਰਨਾ ਹੈ। ਫਿਰ ਕਹਿਣ ਲੱਗੇ, ਨੱਕ ਸੁਵਾਸ ਨਿਵਾਸ ਹੈ ਪੰਜੇ ਦੂਤ ਬੁਰੀ ਤਰਤੀਬੀ। ਨੱਕ ਦਾ ਚੰਗੀਆਂ ਵਾਸ਼ਨਾ ਦੇ ਵਿੱਚ, ਸੁਗੰਧੀਆਂ ਆਦਿਕਾਂ ਦੇ ਵਿੱਚ ਧਿਆਨ ਹੈ, ਤੇ ਪੰਜੇ ਦੂਤ, ਹੁਣ ਬਚਨ ਸੁਣਿਓ ਜੇ, ਪੰਜ ਦੂਤ ਬੁਰੀ ਤਰਤੀਬੀ। ਕਹਿਣ ਲੱਗੇ ਜਿਹੜੇ ਪੰਜ ਦੂਤ ਆ ਕੌਣ ਕੌਣ? ਇਹ ਜਿਹੜੇ ਗਿਆਨ ਇੰਦਰੇ ਪੰਜ, ਤੇ ਪੰਜ ਕਰਮ ਇੰਦਰੇ, ਇੱਥੇ ਪੰਜ ਗਿਆਨ ਇੰਦਰੀਆਂ ਦੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਗੱਲ ਕੀਤੀ ਹੈ। ਪੰਜੇ ਦੂਤ ਬੁਰੀ ਤਰਤੀਬੀ, ਭਾਵ ਮਨੁੱਖ ਜਿਹੜਾ ਇਹਦੀ ਤਰਤੀਬ ਬੜੀ ਬੁਰੀ ਬਣ ਗਈ, ਭੈੜੀ ਤਰਤੀਬ ਬਣ ਗਈ ਇਹਦੀ, ਇਹ ਮਾੜੇ ਪਾਸੇ ਚੱਲਦੇ ਆ। ਇੱਥੇ ਦਾਸ ਥੋੜਾ ਜਿਹਾ ਜ਼ਿਕਰ ਕਰੇਗਾ, ਪੰਜ ਗਿਆਨ ਇੰਦਰੇ ਨੇ ਸਾਡੇ, ਪੰਜ ਕਰਮ ਇੰਦਰੇ ਨੇ ਜਿਨ੍ਹਾਂ ਨੂੰ ਅਸੀਂ ਇੰਦਰੀਆਂ ਕਹਿੰਦੇ ਹਾਂ। ਸਤ ਸੰਗਤ, ਗਿਆਨ ਇੰਦਰੀਆਂ ਦਾ ਇੱਥੇ ਜ਼ਿਕਰ ਭਾਈ ਗੁਰਦਾਸ ਜੀ ਕਰ ਰਹੇ। ਪੰਜੇ ਦੂਤ ਬੁਰੀ ਤਰਤੀਬੀ, ਪੰਜ ਸਾਡੇ ਗਿਆਨ ਇੰਦਰੇ ਕਿਹੜੇ ਕਿਹੜੇ ਹਨ? ਕੰਨ, ਤੁਚਾ, ਤੁਚਾ ਦਾ ਮਤਲਬ ਹੈ ਸਾਡੀ ਚਮੜੀ, ਸਕਿਨ। ਤੀਜਾ ਨੇਤਰ, ਭਾਵ ਅੱਖੀਆਂ। ਫਿਰ ਰਸਨਾ, ਭਾਵ ਸਾਡੀ ਜੀਭ। ਤੇ ਨਾਸਕਾ, ਭਾਵ ਜਿਹੜਾ ਸਾਡਾ ਨੱਕ ਆ। ਹੁਣ ਜਿਹੜੇ ਕੰਨ ਨੇ ਸਾਡੇ, ਕੰਨਾਂ ਦਾ ਸੰਬੰਧ ਹੈ ਸ਼ਬਦ ਦੇ ਨਾਲ, ਕੰਨਾਂ ਨੇ ਸ਼ਬਦ ਸੁਣਨਾ। ਗਿਆਨ ਇੰਦਰੇ ਕਿਉਂ ਨੇ? ਹੁਣ ਇਹ ਸਾਨੂੰ ਗਿਆਨ ਦਿੰਦੇ ਆ ਕਿ ਬਾਹਰੋਂ ਕੀ ਸਰਵਣ ਕਰ ਰਿਹਾ ਹਾਂ ਮੈਂ, ਇਹ ਸਾਨੂੰ ਆਵਾਜ਼ ਕਿਸ ਦੀ ਆਵਾਜ਼ ਹੈ, ਇਹ ਕੀ ਬੋਲ ਰਿਹਾ ਹੈ। ਕੋਈ ਵੀ ਸਾਡੇ ਘਰ ਦਾ ਮੈਂਬਰ ਬੋਲੇ, ਸਾਨੂੰ ਉਸ ਵੇਲੇ ਪਤਾ ਲੱਗ ਜਾਂਦਾ ਕਿਸ ਦੀ ਆਵਾਜ਼ ਹੈ, ਕੀ ਕਹਿੰਦਾ ਹੈ। ਕੰਨ ਸਾਨੂੰ ਇਸ ਤਰ੍ਹਾਂ ਗਿਆਨ ਇੰਦਰੇ ਹੈ, ਇਹ ਸ਼ਬਦ ਦੁਆਰਾ, ਆਵਾਜ਼ ਦੁਆਰਾ ਸਾਨੂੰ ਗਿਆਨ ਦਿੰਦੇ ਆ। ਦੂਸਰਾ ਜਿਹੜੀ ਤੁਚਾ, ਭਾਵ ਜਿਹੜੀ ਚਮੜੀ ਹੈ, ਸਕਿਨ ਆ ਜਿਹੜੀ, ਉਹ ਗਿਆਨ ਗਿਆਨ ਦਿੰਦੀ ਨਾ ਸਾਨੂੰ। ਇੱਕ ਦਲੀਲ ਹੀ ਦੇ ਦਿਆਂ, ਕੋਈ ਆਪਾਂ ਕੱਪੜਾ ਖਰੀਦਣਾ ਤਾਂ ਸਾਧ ਸੰਗਤ ਆਪਾਂ ਕੱਪੜੇ ਨੂੰ ਦੇਖਦੇ ਨਾ ਹੱਥ ਨਾਲ ਟੋਹ ਕੇ, ਸਕਿਨ ਨਾਲ ਹੱਥ ਨਾਲ ਟੋਹ ਕੇ ਆਪਾਂ ਦੇਖਦੇ ਹਾਂ ਕਿ ਇਹ ਰੇਸ਼ਮ ਹੈ, ਇਹ ਸਿਲਕ ਹੈ, ਇਹ ਕਾਟਨ ਹੈ, ਇਹ ਆਦਿਕ। ਇਹ ਗਿਆਨ ਸਕਿਨ ਦੁਆਰਾ, ਆਹ ਚੀਜ਼ ਤੱਤੀ ਹੈ, ਆਹ ਚੀਜ਼ ਠੰਡੀ ਹੈ, ਕੌਣ ਦਿੰਦਾ? ਹੱਥ ਨਾਲ ਟੋਹ ਕੇ ਆਪਾਂ ਵੇਖਦੇ ਹਾਂ। ਤਾਂ ਸਾਧ ਸੰਗਤ ਇਹ ਹੈ ਤੁਚਾ, ਜਿਹੜੀ ਸਾਡੀ ਤੀਸਰੀ ਇਹ ਇੰਦਰੀ ਹੈ ਨੇਤਰ, ਭਾਵ ਸਾਡੀਆਂ ਅੱਖਾਂ ਜਿਹੜੀਆਂ ਹਨ ਇਹ ਰੂਪ ਨੂੰ ਵੇਖਦੀਆਂ। ਆ ਰੂਪ ਕਿਹੋ ਜਿਹਾ ਹੈ, ਕੱਪੜੇ ਦਾ ਕੀ ਰੰਗ ਹੈ, ਇਹ ਇਨਸਾਨ ਦਾ ਕੀ ਰੰਗ ਰੂਪ ਹੈ, ਕੀ ਨੈਣ ਨਕਸ਼ ਹਨ, ਇਹ ਗਿਆਨ ਸਾਨੂੰ ਦਿੰਦੇ ਹੈ ਨੇਤਰ। ਤੇ ਜਿਹੜੀ ਸਾਡੀ ਰਸਨਾ ਹੈ, ਭਾਵ ਜੀਭ ਆ, ਇਹ ਰਸ ਰਸ ਚੱਖਦੀ ਹੈ। ਇਹ ਚੀਜ਼ ਮਿੱਠੀ ਹੈ, ਇਹ ਖੱਟੀ ਹੈ, ਇਹ ਫਿੱਕੀ ਹੈ, ਇਹ ਲੂਣ ਵਾਲੀ ਹੈ, ਨਮਕ ਵਾਲੀ ਹੈ, ਕੌਣ ਦੱਸਦਾ? ਜੀਭ। ਅਤੇ ਜਿਹੜੀ ਸਾਡੀ ਨਾਸਕਾ ਆ ਅਰਥਾਤ ਨੱਕ ਆ, ਇਹ ਗੰਧ, ਇਹ ਖੁਸ਼ਬੋ ਆ ਰਹੀ ਹੈ, ਇਹ ਭੈੜੀ ਬਦਬੂ ਆ ਰਹੀ ਹੈ, ਕੌਣ ਦੱਸਦਾ ਹੈ? ਨੱਕ। ਇਸ ਲਈ ਸਾਧ ਸੰਗਤ ਫਿਰ ਬੇਨਤੀ ਕਰਦੇ ਹਾਂ, ਇਹ ਪੰਜ ਗਿਆਨ ਇੰਦਰੇ ਨੇ ਸਾਡੇ ਸਰੀਰ ਦੇ, ਕੰਨ, ਚਮੜੀ, ਨੇਤਰ, ਰਸਨਾ ਅਤੇ ਨੱਕ। ਪੰਜ ਸਾਡੇ ਕਰਮ ਇੰਦਰੇ ਨੇ, ਜਿਹੜੇ ਕੰਮ ਕਰਦੇ ਹਨ। ਉਹ ਵੀ ਦਾਸ ਬੇਨਤੀ ਕਰ ਦੇਵੇ, ਉਹ ਪੰਜ ਕਰਮ ਇੰਦਰੇ ਹਨ ਸਾਧ ਸੰਗਤ, ਸਾਡਾ ਮੂੰਹ, ਹੱਥ, ਪੈਰ ਤੇ ਦੋ ਸਾਡੇ ਜਿਹੜੇ ਗੁਪਤ ਅੰਗ ਹਨ, ਇਹਨਾਂ ਨੂੰ ਕਰਮ ਇੰਦਰੇ ਆਖਿਆ ਹੈ। ਹੁਣ ਭਾਈ ਸਾਹਿਬ ਭਾਈ ਗੁਰਦਾਸ ਜੀ ਕੀ ਕਹਿ ਰਹੇ ਨੇ? ਕਹਿਣ ਲੱਗੇ, ਅੱਖੀਆਂ ਵੇਖਦੀਆਂ ਨੇ, ਕੰਨ ਸੁਣਦੇ ਆ, ਨੱਕ ਸਾਹ ਲੈਂਦਾ ਆ, ਸਵਾਸ ਲੈਂਦਾ ਆ, ਸੁਗੰਧੀ ਬਦਬੂ ਆਦਿਕ ਦੱਸਦਾ ਆ, ਪਰੰਤੂ ਇਹਨਾਂ ਦੁਆਰਾ ਪੰਜੇ ਦੂਤ ਬੁਰੀ ਤਰਤੀਬੀ, ਭਾਵ ਇਹਨਾਂ ਨੂੰ, ਇਹਨਾਂ ਦੁਆਰਾ, ਇਹਨਾਂ ਦੇ ਰਾਹੀਂ ਸਾਨੂੰ ਸ਼ੁਭ ਗੁਣ ਆਪਣੇ ਅੰਦਰ ਲੈ ਕੇ ਜਾਣੇ ਚਾਹੀਦੇ ਸੀ। ਅੰਤਰ ਗੁਰ ਆਰਾਧਨਾ, ਜੇਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸਰਵਣੀ ਸੁਣਨਾ ਗੁਰ ਨਾਉ, ਇਹ ਸੀਗਾ। ਤਾਂ ਕਿ ਸਤਿਗੁਰੂ ਦੇ ਨਾਲ ਰੰਗੇ ਜਾਈਏ, ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਥਾਉ, ਪ੍ਰਭੂ ਦੀ ਦਰਗਾਹ ਚ, ਪ੍ਰਭੂ ਦੀ ਹਜ਼ੂਰੀ ਵਿੱਚ ਸਾਨੂੰ ਥਾਂ ਮਿਲ ਜਾਏ। ਪਰ ਸੰਸਾਰ ਜਗਤ ਵਿੱਚ ਆਣ ਕੇ ਕੀ ਹੋਇਆ? ਇਹ ਮਨੁੱਖ ਹੈ ਜਿਹੜਾ, ਇਹ ਇਨਸਾਨ ਹੈ ਜਿਹੜਾ, ਇਹਨੇ ਬੁਰੇ ਪਾਸੇ ਵੀ ਤੱਕਣਾ ਸ਼ੁਰੂ ਕਰ ਲਿਆ। ਅੱਖੀਆਂ ਨਾਲ ਪਰਾਇਆ ਤਨ, ਪਰਾਇਆ ਤਨ ਬੁਰੀ ਨੀਅਤ ਨਾਲ ਤੱਕਣਾ, ਕੰਨਾਂ ਨਾਲ ਤਰ੍ਹਾਂ ਤਰ੍ਹਾਂ ਦੀ ਨਿੰਦਿਆ ਸੁਣਨੀ, ਮੰਦੇ ਭੈੜੇ ਗਾਣੇ ਗੀਤ ਆਦਿਕ ਸੁਣਨੇ, ਇਸੇ ਤਰ੍ਹਾਂ ਬਾਕੀ ਅੰਗਾਂ ਦੀ ਬਾਤ ਹੈ। ਰਸਨਾ ਦੇ ਨਾਲ ਬੁਰਾ ਬੋਲਣਾ, ਨੱਕ ਦੁਆਰਾ ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਖੁਸ਼ਬੂਆਂ ਤੇ ਰਸਾਂ ਕਸਾਂ ਵਿੱਚ ਤੇ ਤਰ੍ਹਾਂ ਤਰ੍ਹਾਂ ਦੇ ਖਾਣ ਪੀਣ ਪਹਿਨਣ ਦੇ ਵਿੱਚ ਮਸਤ ਹੋ ਜਾਣਾ ਤੇ ਤਰ੍ਹਾਂ ਤਰ੍ਹਾਂ ਦੇ ਰਸਾਂ ਕਸਾਂ ਨੂੰ ਭੁੰਚਣਾ, ਬੜੀ ਵਧੀਆ ਖੁਸ਼ਬੂ ਆ ਰਹੀ ਪਈ, ਮੈਂ ਆਹ ਖਾਵਾਂਗਾ, ਮੈਂ ਆਹ ਖਾਵਾਂਗਾ, ਕਹਿਣ ਦਾ ਭਾਵ ਇਹਨਾਂ ਸਾਰੇ ਦੇ ਸਾਰੇ ਗਿਆਨ ਇੰਦਰਿਆਂ ਨੂੰ ਮਨੁੱਖ ਨੇ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ ਬੁਰੇ ਪਾਸੇ ਲਾ ਲਿਆ। ਆ ਜਿਹੜੀ ਸਾਡੀ ਚਮੜੀ ਸਕਿਨ ਆ, ਇਹਨੂੰ ਰੂਪ ਰੰਗ ਆਦਿਕ ਦੇ ਵਿੱਚ ਮਸਤ ਹੋ ਕੇ ਸੰਸਾਰ ਜਗਤ ਵਿੱਚ ਦੌੜਿਆ ਫਿਰਦਾ ਹੈ ਮਨੁੱਖ। ਭਾਈ ਗੁਰਦਾਸ ਜੀ ਕਹਿ ਰਹੇ ਨੇ ਤੈਨੂੰ ਜੀਵਨ ਸੋਹਣਾ ਬਣਾਉਣ ਵਾਸਤੇ ਆਖਿਆ ਸੀ, ਹੁਣ ਇਹ ਸੰਸਾਰ ਜਗਤ ਵਿੱਚ ਵਿਚਰਦਿਆਂ ਹੋਇਆਂ ਪ੍ਰਭੂ ਪਰਮਾਤਮਾ ਦੀ ਯਾਦ ਵਿੱਚ ਜੁੜਨੇ ਸਾਰੇ, ਇਹ ਸਾਰੇ ਦੇ ਸਾਰੇ ਗਿਆਨ ਇੰਦਰੇ ਤੈਨੂੰ ਪਰਮੇਸ਼ਰ ਦੇ ਘਰ ਤੱਕ ਲੈ ਜਾਣ। ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਐ ਹਰ ਬਿੰਦ, ਕਰ ਹਰ ਕਰਮ ਸਰਵਣ ਹਰ ਕਥਾ, ਹਰ ਦਰਗਹਿ ਨਾਨਕ ਪੂਜਨ ਮੱਥਾ। ਜਦੋਂ ਸਾਡੀ ਗੱਲ ਕੀਤੀ ਆਨੰਦ ਸਾਹਿਬ ਦੀ ਪਾਵਨ ਬਾਣੀ ਆਪਾਂ ਸਵੇਰੇ ਨਿਤਨੇਮ ਦੀਆਂ ਬਾਣੀਆਂ ਵਿੱਚ ਪੜ੍ਹਦੇ ਹਾਂ, ਇਹਨਾਂ ਅੰਗਾਂ ਦਾ ਜ਼ਿਕਰ ਕੀਤਾ ਮੇਰੇ ਦਾਦੇ ਨੇ, ਇਹ ਰਸਨ ਤੂੰ ਅਨਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਇਹ ਸਰਵਣੋ ਮੇਰੇ ਹੋ ਸਾਚੇ ਸੁਣਨੇ ਨੂੰ ਪਠਾਏ। ਇਸ ਤਰ੍ਹਾਂ ਸਤਿਗੁਰੂ ਪਾਤਸ਼ਾਹ ਜੀ ਨੇ ਜਗ੍ਹਾ ਜਗ੍ਹਾ ਪਾਵਨ ਬਾਣੀ ਵਿੱਚ ਇਹਨਾਂ ਸਰੀਰਕ ਅੰਗਾਂ ਦਾ, ਇਹ ਜਿਹੜੇ ਸਾਡੀਆਂ ਇੰਦਰੀਆਂ, ਇਹਨਾਂ ਦਾ ਵੀ ਜ਼ਿਕਰ ਕਰਕੇ ਆਖਿਆ ਭਾਈ ਇਹਨਾਂ ਨੂੰ ਸਫਲ ਕਰ, ਇਹਨਾਂ ਨੂੰ ਰੱਬ ਵਾਲੇ ਪਾਸੇ ਪਰਮੇਸ਼ਰ ਵਾਲੇ ਪਾਸੇ ਜੋੜ। ਇਹ ਹੁਣ ਸਾਡੇ ਗਿਆਨ ਇੰਦਰੇ, ਕਰਮ ਇੰਦਰੇ ਨੇ ਜਿਨ੍ਹਾਂ ਦਾ ਦਾਸ ਨੇ ਜ਼ਿਕਰ ਕੀਤਾ। ਅਗਲੀ ਪੰਕਤੀ ਵਿੱਚ ਭਾਈ ਗੁਰਦਾਸ ਜੀ ਬਚਨ ਕਹਿੰਦੇ, ਸਭ ਦੂਨ ਨੀਵੇਂ ਚਰਨ ਹੋਏ ਆਪ ਗਵਾਏ ਨਸੀਬ ਨਸੀਬੀ। ਸਾਰੀਆਂ ਗਿਆਨ ਇੰਦਰੀਆਂ ਨਾਲੋਂ ਜਿਹੜੇ ਚਰਨ ਨੇ, ਪੈਰ ਨੇ, ਇਹ ਨੀਵੇਂ, ਇਹ ਪੈਰ ਆਪਾ ਭਾਵ ਗਵਾ ਕੇ ਉੱਚੇ ਨਸੀਬਾਂ ਵਾਲੇ, ਉੱਚੇ ਭਾਗਾਂ ਵਾਲੇ ਬਣ ਜਾਂਦੇ ਆ। ਕਿਵੇਂ? ਹੁਣ ਸਾਰੇ ਸਰੀਰ ਦੇ ਵਿੱਚੋਂ ਸਾਡੇ ਪੈਰ ਨੇ ਜਿਹੜੇ ਉਹ ਨੀਵੇਂ ਆ, ਸਾਰੇ ਸਰੀਰ ਦਾ ਭਾਰ ਵੀ ਚੁੱਕੀ ਫਿਰਦੇ, ਲਈ ਫਿਰਦੇ ਸਾਨੂੰ, ਪਰ ਚੰਗੇ ਨਸੀਬ, ਚੰਗੇ ਭਾਗ ਤੇ ਕਿਸਮਤ ਕਿੰਨਾ ਦੀ ਹੈ ਜਿੰਨਾ ਬੰਦਗੀ ਰੱਬ ਦੀ ਇਬਾਦਤ ਕੀਤੀ ਹੈ। ਇਹ ਪੈਰ ਨੀਵੇਂ ਆ, ਪਰ ਜਦੋਂ ਕੋਈ ਬੰਦਗੀ ਭਗਤੀ ਵਾਲਾ ਹੁੰਦਾ ਤੇ ਉਹਦੇ ਪੈਰਾਂ ਤੇ ਲੋਕ ਮੱਥੇ ਟੇਕਦੇ ਹਨ, ਸਿਰ ਨੂੰ ਉਧਰੇ ਫੜਦਾ ਕੋਈ। ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਵੀ ਜਦੋਂ ਬਾਤ ਕੀਤੀ, ਉਹਨਾਂ ਦੇ ਸਿੱਖਾਂ ਦੀ ਬਾਤ ਪਾਈ ਤੇ ਗੁਰੂ ਨਾਨਕ ਦੇਵ ਸਾਹਿਬ ਨੇ ਪੈਰੀ ਪਵਣਾ ਜੱਗ ਵਰਤਾਇਆ। ਅਦਬ ਸਤਿਕਾਰ ਨਾਲ ਵਡੇਰਿਆਂ ਨੂੰ ਅਸੀਂ ਕਹਿੰਦੇ ਮੈਂ ਤੁਹਾਡੇ ਪੈਰੀ ਪੈਂਦਾ ਜੀ, ਉਹ ਅੱਗਿਓਂ ਅਸੀਸ ਦਿੰਦੇ ਆ, ਫਿਰ ਆਸ਼ੀਰਵਾਦ ਮਿਲਦਾ ਅੱਗਿਓਂ, ਭਾਵ ਪੈਰੀ ਪੈਂਦੇ ਨੇ। ਜੇ ਕਿਸੇ ਦੇ ਗਲ ਪਾਓਗੇ ਤੇ ਮਾਰ ਹੀ ਪੈਣੀ ਹੈ, ਕੋਟੀ ਖਾਣੀ ਨਾ, ਫਿਰ ਦੁਖੀ ਹੋਣਾ ਪਊਗਾ ਨਾ। ਇਹਦਾ ਭਾਵ ਸਾਰੇ ਦੇ ਸਾਰੇ ਗਿਆਨ ਇੰਦਰੇ ਸਤਿਕਾਰਯੋਗ ਹੈ ਜਦੋਂ ਧਰਮ ਵਾਲੇ ਪਾਸੇ, ਰੱਬ ਵਾਲੇ ਪਾਸੇ ਜੁੜਦੇ ਆ, ਪਰੰਤੂ ਪੂਜਿਆ ਪੈਰਾਂ ਨੂੰ ਹੀ ਜਾਂਦਾ। ਪਰ ਕਿੰਨਾ ਦੇ ਹਉਮੈ ਰੋਗ ਮਿਟਾਏਂਦਾ ਸਤਿਗੁਰ ਪੂਰਾ ਕਰੇ ਤਬੀਬੀ। ਸਤਿਗੁਰੂ ਜੀ ਪੂਰਨ ਹਕੀਮ ਦਾ ਕੰਮ ਕਰਦੇ, ਤਬੀਬ ਹਕੀਮ ਨੂੰ ਕਹਿੰਦੇ ਆ, ਡਾਕਟਰ ਵੈਦ ਆਦਿਕ ਜਿਹੜੇ ਸ਼ਬਦ ਆਪਾਂ ਵਰਤਦੇ ਹਾਂ। ਕਹਿੰਦੇ ਸਤਿਗੁਰੂ ਮੇਰਾ ਜਿਹੜਾ ਉਹ ਪੂਰਨ ਹਕੀਮੀ ਕਰਕੇ ਹਉਮੈ ਦੇ ਰੋਗ ਨੂੰ ਮਿਟਾ ਦਿੰਦੇ। ਜਿਹੜਾ ਹਕੀਮ ਵੈਦ ਰੋਗ ਕੱਟਦਾ ਨਾ, ਦਵਾਈ ਦਿੰਦਾ। ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ ਮੇਰਾ ਵੈਦ ਗੁਰੂ ਗੋਬਿੰਦਾ। ਤੇ ਦਵਾਈ ਕਿਹੜੀ ਦਿੰਦਾ ਜੀ? ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ। ਕੱਲਾ ਹਉਮੈ ਆਦਿਕਾਂ ਦਾ ਤੇ ਵਿਕਾਰਾਂ ਦਾ ਰੋਗ ਹੀ ਨਹੀਂ ਮਿਟਾਉਂਦਾ, ਸਤਿਗੁਰੂ ਪਾਤਸ਼ਾਹ ਕਹਿੰਦੇ ਜਮਾਂ ਦੀ ਫਾਈ ਵੀ ਕੱਟ ਦਿੰਦਾ। ਇਸ ਲਈ ਮੇਰਾ ਸਤਿਗੁਰ, ਭਾਈ ਗੁਰਦਾਸ ਜੀ ਕਹਿੰਦੇ, ਐਸਾ ਹਉਮੈ ਦਾ ਰੋਗ ਕੱਟਣ ਵਾਲਾ ਹਕੀਮ ਹੈ, ਵੈਦ ਆ, ਉਹ ਪੂਰਨ ਸਤਿਗੁਰੂ ਪਰਮੇਸ਼ਰ ਸਰੂਪ ਹੈ। ਪੈਰੀ ਪੈ ਰਹਿ ਰਾਸ ਕਰ, ਗੁਰ ਸਿੱਖ ਸੁਣ ਗੁਰ ਸਿੱਖ ਮਨੀਬੀ। ਉਹ ਬਚਨ ਆ ਗਿਆ ਜਿਹੜਾ ਦਾਸ ਨੇ ਪੈਰੀ ਪਾਉਣਾ ਜੱਗ ਵਰਤਾਇਆ। ਕੀ ਕਹਿ ਰਹੇ ਨੇ? ਪੈਰੀ ਪੈ ਰਹਿ ਰਾਸ ਕਰ, ਕਹਿੰਦੇ ਪੈਰੀ ਪੈਣ ਦੀ ਰੋ ਰੀਤ ਕਰਕੇ ਗੁਰ ਸਿੱਖਿਆ ਨੂੰ ਸੁਣ ਕੇ, ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਗੁਰੂ ਦੇ ਸਿੱਖ ਮੰਨਣ ਕਰਦੇ ਆ, ਭਾਵ ਧਾਰਨ ਕਰਦੇ ਆ। ਜੋ ਗੁਰੂ ਨੇ ਬਚਨ ਦੱਸ ਦਿੱਤਾ, ਗੁਰੂ ਦੀ ਸਿੱਖਿਆ, ਸਤਿਗੁਰ ਦੇ ਚਰਨੀ ਪੈਂਦੇ ਨੇ ਤੇ ਗੁਰੂ ਦੇ ਚਰਨਾਂ ਤੇ ਨਮਸਕਾਰ ਕਰਕੇ ਜਿਹੜਾ ਬਚਨ ਗੁਰੂ ਨੇ ਦੱਸਿਆ, ਜਿਹੜੀ ਸਿੱਖਿਆ ਗੁਰੂ ਨੇ ਦਿੱਤੀ, ਉਹਨੂੰ ਜੀਵਨ ਵਿੱਚ ਮੰਨਣਾ ਕਰਦੇ ਆ, ਸਤ ਕਰਕੇ ਕਮਾ ਲੈਂਦੇ ਆ। ਮੁਰਦਾ ਹੋਏ ਮੁਰੀਦ ਗਰੀਬੀ, ਜੋ ਗਰੀਬ ਮੁਰਦਾ ਹੋ ਜਾਏ, ਭਾਵ ਜਿਸ ਦੇ ਅੰਦਰ ਗਰੀਬੀ ਵਾਲਾ ਸੁਭਾਅ ਆ ਜਾਏ, ਹਉਮੈ ਹੰਕਾਰ ਵਾਲੇ ਪਾਸਿਓਂ ਮਰ ਕੇ ਮੁਰਦੇ ਦੀ ਨਿਆਈ ਹੋ ਜਾਏ, ਉਹ ਹੀ ਮੁਰੀਦੀ ਪ੍ਰਾਪਤ ਕਰਦਾ ਹੈ। ਉਹ ਹੀ ਮੁਰੀਦੀ ਪ੍ਰਾਪਤ ਕਰਦਾ ਮਤਲਬ ਸਿੱਖੀ ਪ੍ਰਾਪਤ ਕਰਦਾ ਹੈ। ਉਹ ਹੀ ਸਹੀ ਅਰਥਾਂ ਚ ਮੁਰੀਦ ਅਤੇ ਸਤਿਗੁਰੂ ਦਾ ਸਿੱਖ ਹੈ ਜਿਹੜਾ ਸਾਧ ਸੰਗਤ ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਗੱਲਾਂ ਨਾਲ ਨਹੀਂ, ਹਉਮੈ ਹੰਕਾਰ ਵਾਲੇ ਪਾਸਿਓਂ ਮੁਰਦਾ ਹੋ ਜਾਏ, ਗਰੀਬੀ ਵਾਲਾ ਸੁਭਾਅ ਜਿਹੜਾ ਉਹ ਜੀਵਨ ਦੇ ਵਿੱਚ ਧਾਰਨ ਕਰ ਲਵੇ। ਇਸ ਲਈ ਪੈਰਾਂ ਦਾ ਵੀ ਦ੍ਰਿਸ਼ਟਾਂਤ ਦਿੱਤਾ ਕਿ ਪੈਰ ਸਾਰਿਆਂ ਤੋਂ ਨੀਵੇਂ ਨੇ ਪਰ ਦੂਸਰਿਆਂ ਦਾ ਮੱਥਾ ਪੈਰਾਂ ਦੇ ਉੱਤੇ ਹੀ ਟਿਕਦਾ ਹੈ। ਐਉਂ ਮੁਰਦਾ ਹੋ ਕੇ ਮੁਰੀਦ ਗਰੀਬ ਬਣ ਕੇ ਗੁਰੂ ਦੀ ਸਿੱਖੀ ਧਾਰਨ ਕੀਤੀ ਜਾ ਸਕਦੀ ਹੈ। ਚੌਥੀ ਵਾਰ ਦੀ ਚੌਥੀ ਪੌੜੀ ਵਿੱਚ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿ ਰਹੇ ਨੇ, ਲਹੁੜੀ ਹੋਏ ਚੀ ਚੁੰਗਲੀ ਪੈਂਦੀ ਸ਼ਾਪ ਮਿਲੀ ਵਡਿਆਈ, ਲਹੁੜੀ ਧਨ ਹਰ ਬੂੰਦ ਹੋਏ ਪ੍ਰਗਟ ਮੋਤੀ ਸਿਪ ਸਮਾਈ, ਲਹੁੜੀ ਬੂਟੀ ਕੇਸਰੈ ਮੱਥੇ ਟਿੱਕਾ ਸੋਭਾ ਪਾਈ, ਲਹੁੜੀ ਪਾਰਸ ਪੱਥਰੀ ਅਸ਼ਟ ਧਾਤ ਕੰਚਨ ਕਰਵਾਈ, ਜਿਉਂ ਮਨ ਲਹੁੜੇ ਸੱਪ ਸਿਰ ਦੇਖੈ ਲੋਕ 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 ਲੁਕਾਈ, ਜਾਣ ਰਸਾਇਣ ਪਾਰਿਓ ਰਤੀ ਮੁੱਲ ਨ ਜਾਏ ਮੁਲਾਈ, ਆਪ ਗਵਾਏ ਨਾ ਆਪ ਗਣਾਈ, ਆਪ ਗਵਾਏ ਨਾ ਆਪ ਗਣਾਈ। ਬੜੇ ਸੁੰਦਰ ਦ੍ਰਿਸ਼ਟਾਂਤ ਦਿੱਤੇ ਜੀ। ਇਹਦੇ ਚ ਬਾਰ ਬਾਰ ਇੱਕ ਲਫ਼ਜ਼ ਆਇਆ, ਜਿਵੇਂ ਪਹਿਲੀ ਪੰਕਤੀ ਵਿੱਚ ਵੀ ਕਹਿੰਦੇ ਨੇ, ਲਹੁੜੀ ਹੋਏ ਚੀ ਚੁੰਗਲੀ। ਲਹੁੜੀ ਦਾ ਅਰਥ ਹੈ ਨਿੱਕੀ, ਭਾਵ ਛੋਟੀ। ਹੁਣ ਬਚਨ ਸੁਣਿਓ, ਨਿੱਕੀਆਂ ਨਿੱਕੀਆਂ ਚੀਜ਼ਾਂ ਦਾ ਜ਼ਿਕਰ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸਣਾ ਚਾਹੁੰਦੇ ਆ ਕਿ ਕਿਵੇਂ ਉਹਨਾਂ ਨੂੰ ਵਡਿਆਈ ਮਿਲਦੀ ਹੈ, ਨਿੱਕੀਆਂ ਨਿੱਕੀਆਂ ਚੀਜ਼ਾਂ ਨੂੰ ਕਿੱਦਾਂ ਵਡਿਆਈ ਮਿਲੀ ਆ। ਇਸ ਲਈ ਜਿਹੜਾ ਨੀਵਾਂ ਹੋ ਕੇ ਰਹੇਗਾ, ਆਪਣੇ ਆਪ ਨੂੰ ਛੋਟਾ ਬਣਾ ਕੇ ਰਹੇਗਾ ਕਿ ਮੈਂ ਮਾੜਾ ਹਾਂ, ਮੈਂ ਬੁਰਾ ਹਾਂ, ਔਗਣਿਆਰਾ ਹਾਂ, ਪਰ ਹੋਵੇ ਪਰਮੇਸ਼ਰ ਵਿੱਚ ਲੀਨ, ਰੱਬ ਦੀ ਬੰਦਗੀ ਵਾਲਾ, ਕਹਿੰਦੇ ਕਿਵੇਂ ਫਿਰ ਉਹਨਾਂ ਨੂੰ ਵਡਿਆਈ ਮਿਲਦੀ ਹੈ। ਲਹੁੜੀ ਹੋਏ ਚੀ ਚੁੰਗਲੀ, ਕਹਿੰਦੇ ਜਿਵੇਂ ਸਾਡੀਆਂ ਇਹ ਸਾਰੀਆਂ ਉਂਗਲਾਂ ਦੇ ਵਿੱਚੋਂ, ਹੱਥ ਦੀਆਂ ਜਿਹੜੀਆਂ ਉਂਗਲਾਂ ਨੇ ਉਹਨਾਂ ਵਿੱਚੋਂ ਜਿਹੜੀ ਚੀਚੀ ਹੈ ਉਹ ਸਾਰਿਆਂ ਨਾਲੋਂ ਛੋਟੀ ਹੈ। ਲਹੁੜੀ ਹੋਏ ਚੀ ਚੁੰਗਲੀ, ਜਿਵੇਂ ਨਿੱਕੀ ਚੀਚੀ ਹੈ ਸਾਰੀਆਂ ਉਂਗਲੀਆਂ ਵਿੱਚੋਂ, ਪਰ ਛਾਪ ਪਾਉਣ ਦੀ ਵਡਿਆਈ, ਪੈਂਦੀ ਛਾਪ ਮਿਲੀ ਵਡਿਆਈ। ਪਰ ਕਹਿੰਦੇ ਉਹ ਹੈ ਸਾਰਿਆਂ ਤੋਂ ਭਾਵੇਂ ਛੋਟੀ, ਪਰ ਜਿਹੜੀ ਛਾਪ ਆ ਮੁੰਦਰੀ ਆ ਉਹ ਹੁਣ ਚੀਚੀ ਨੂੰ ਪਾਉਂਦੇ ਨੇ, ਤਾਂ ਉਹਨੂੰ ਫਿਰ ਚੀਚੀ ਨੂੰ ਵਡਿਆਈ ਮਿਲ ਜਾਂਦੀ ਹੈ ਛੋਟੀ ਹੋ ਕੇ। ਫਿਰ ਕਹਿਣ ਲੱਗੇ, ਲਹੁੜੀ ਧਨ ਹਰ ਬੂੰਦ ਹੋਏ ਪ੍ਰਗਟ ਮੋਤੀ ਸਿਪ ਸਮਾਈ, ਬੱਦਲਾਂ ਦੀ ਇੱਕ ਨਿੱਕੀ ਜਿਹੀ ਬੂੰਦ ਜਿਹੜੀ ਸੁਮਾਂਤੀ ਬੂੰਦ ਹੈ, ਬਹੁਤ ਛੋਟੀ ਜਿਹੀ ਹੁੰਦੀ ਹੈ ਬੱਦਲਾਂ ਤੋਂ ਆਉਂਦੀ ਜਿਹੜੀ, ਕਹਿੰਦੇ ਇੱਕ ਨਿੱਕੀ ਜਿਹੀ ਬੱਦਲਾਂ ਦੀ ਸੁਮਾਂਤੀ ਬੂੰਦ ਹੋ ਕੇ ਜੇ ਕਿਤੇ ਸਾਧ ਸੰਗਤ ਸਿੱਪੀ ਦੇ ਵਿੱਚ ਪੈ ਜਾਵੇ ਉਹ, ਤੇ ਫਿਰ ਉੱਥੇ ਬੜਾ ਕੀਮਤੀ ਮੋਤੀ ਬਣ ਜਾਂਦਾ ਹੈ। ਹੈ ਤੇ ਉਹ ਪਾਣੀ ਦੀ ਸੁਮਾਂਤੀ ਬੂੰਦ ਬੜੀ ਛੋਟੀ ਜਿਹੀ ਸੀ, ਪਰ ਕਹਿੰਦੇ ਪ੍ਰਗਟ ਮੋਤੀ ਸਿਪ ਸਮਾਈ, ਉਸ ਸਿੱਪੀ ਵਿੱਚ ਬੜੀ ਕੀਮਤੀ ਮੋਤੀ ਹੋ ਕੇ ਨਿਕਲਦੀ ਹੈ ਫਿਰ ਉਹ। ਲਹੁੜੀ ਬੂਟੀ ਕੇਸਰ ਹੈ ਮੱਥੇ ਟਿੱਕਾ ਸੋਭਾ ਪਾਈ, ਕਹਿੰਦੇ ਕੇਸਰ ਦੀ ਬੂਟੀ, ਜਿਹੜੇ ਕੇਸਰ ਦੇ ਬੂਟੇ ਨੇ ਬਹੁਤ ਜ਼ਿਆਦਾ ਉੱਚੇ ਨਹੀਂ ਹੈ, ਛੋਟੇ ਛੋਟੇ ਨੇ, ਕਹਿੰਦੇ ਹੁਣ ਕੇਸਰ ਦੇ ਬੂਟੇ ਬੜੇ ਛੋਟੇ ਆ, ਤੇ ਨਿੱਕੇ ਜੇ ਬੂਟੇ ਨਾਲੋਂ ਕੇਸਰ ਲਾਇਆ, ਤੇ ਭਾਈ ਗੁਰਦਾਸ ਜੀ ਕਹਿੰਦੇ ਫਿਰ ਉਹ ਕੇਸਰ ਲੋਕਾਂ ਦੇ ਮੱਥੇ ਦੇ ਉੱਤੇ ਲੋਕ ਟਿੱਕੇ ਲਾਉਂਦੇ ਆ, ਮੱਥੇ ਟਿੱਕਾ ਸੋਭਾ ਪਾਈ। ਹੈ ਕੇਸਰ ਦਾ ਬੂਟਾ ਬੜਾ ਛੋਟਾ ਜਿਹਾ, ਤੇ ਕੇਸਰ ਦੀ ਬੂਟੀ ਨਿੱਕੀ ਹੋ ਕੇ ਵੀ ਭਾਈ ਗੁਰਦਾਸ ਜੀ ਦਾ ਭਾਵ ਉਹਨੇ ਵੱਡੀ ਵਡਿਆਈ ਪ੍ਰਾਪਤ ਕੀਤੀ ਦੂਸਰਿਆਂ ਦੇ ਮੱਥੇ ਦੇ ਉੱਤੇ ਲੱਗ ਕੇ। ਲਹੁੜੀ ਪਾਰਸ ਪੱਥਰੀ ਅਸ਼ਟ ਧਾਤ ਕੰਚਨ ਕਰਵਾਈ, ਜਿਹੜਾ ਪਾਰਸ ਆ, ਪਾਰਸ ਦੀ ਜਿਹੜੀ ਗੀਟੀ ਹੈ ਨਾ, ਪੱਥਰਾਂ ਦੇ ਵਿੱਚ ਹੀ ਹੈ ਪਾਰਸ ਵੀ, ਬਾਕੀ ਪੱਥਰਾਂ ਚ, ਪਰ ਉਹਦੀ ਗੀਟੀ ਬਹੁਤ ਛੋਟੀ ਜੀ ਹੈ, ਪਰ ਕਹਿੰਦੇ ਨਿੱਕੀ ਪਾਰਸ ਦੀ ਗੀਟੀ, ਬਹੁਤ ਜ਼ਿਆਦਾ ਵੱਡੀ ਨਹੀਂ ਗੀ, ਪਰ ਐਸੀਆਂ ਅਸ਼ਟ ਧਾਤ ਕੰਚਨ ਕਰਵਾਈ, ਅੱਠ ਐਸੀਆਂ ਧਾਤਾਂ ਵਾ, ਲੋਹਾ ਆਦਿਕ ਜਿਸਤ ਕਲੀ ਇਤ ਆਦਿਕ ਤਾਂਬਾ, ਕਹਿੰਦੇ ਉਹਨਾਂ ਨੂੰ ਲੱਗ ਜੇ ਸੋਨਾ ਕਰ ਦਿੰਦੀ। ਕਿੰਨੀ ਵਡਿਆਈ ਮਿਲੀ ਉਹਨੂੰ ਪਾਰਸ ਨੂੰ, ਪਰ ਗੀਟੀ ਬਿਲਕੁਲ ਛੋਟੀ ਜੀ। ਜਿਉਂ ਮਨ ਲਹੁੜੇ ਸੱਪ ਸਿਰ ਦੇਖੈ ਲੋਕ 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 ਲੁਕਾਈ, ਕਹਿੰਦੇ ਜਿਸ ਤਰ੍ਹਾਂ ਸੱਪ ਦੇ ਸਿਰ ਤੇ, ਕਾਲੇ ਸੱਪ ਦੇ ਸਿਰ ਦੇ ਵਿੱਚ ਮਣੀ ਹੈ, ਪਰ ਉਹ ਜਿਹੜੀ ਮਣੀ ਹੈ ਬੜੀ ਛੋਟੀ ਜਿਹੀ ਹੁੰਦੀ ਹੈ, ਉਸ ਨੂੰ ਲੋਕ ਕੇ ਸ੍ਰਿਸ਼ਟੀ ਦੇ ਲੋਕ ਦੇਖਦੇ ਹਨ, ਜੇ ਉਹ ਕਿਤੇ ਕਿਸੇ ਲੜੇ ਹੋਏ ਸੱਪ ਵਾਲੇ ਦੀ ਜਗ੍ਹਾ ਤੇ ਲਾ ਦੀਏ ਉਹਦੀ ਜ਼ਹਿਰ ਚੂਸ ਲੈਂਦੀ ਹੈ। ਵਡਿਆਈ ਮਿਲੀ ਹੈ ਉਹ ਜਿਹੜੀ ਮਣੀ ਹੈ ਬੜੀ ਛੋਟੀ ਜਿਹੀ, ਪਰ ਉਹਨੂੰ ਵਡਿਆਈ ਵੱਡੀ ਪ੍ਰਾਪਤ ਹੋਈ। ਜਾਏ ਰਸਾਇਣ ਪਾਰਿਓ ਰਤੀ ਮੁੱਲ ਨ ਜੈ ਮੁਲਾਈ। ਪਾਰੇ ਦੀ ਰਸਾਇਣ ਤੋਂ ਜੋ ਰਤੀ ਬਣਦੀ ਹੈ ਸਾਧ ਸੰਗਤ, ਉਹ ਕਿਸੇ ਮੁੱਲ ਨਾਲ ਬਰਾਬਰੀ ਨਹੀਂ ਕਰਦੀ, ਭਾਵ ਅਮੋਲਕ ਚੀਜ਼ ਹੋ ਜਾਂਦੀ ਹੈ, ਕੀਮਤੀ ਚੀਜ਼ ਬਣ ਜਾਂਦੀ ਹੈ, ਭਾਵ ਪਾਰੇ ਦੀ ਰਸਾਇਣ ਤੋਂ ਜਿਹੜੀ ਰੱਤੀ ਬਣਦੀ ਹੈ। ਰੱਤੀ ਸ਼ਬਦ ਆਪਾਂ ਸਾਰਿਆਂ ਨੂੰ ਤਕਰੀਬਨ ਪਤਾ, ਇਸ ਲਈ ਉਹ ਕਿਸੇ ਮੁੱਲ ਦੇ ਬਰਾਬਰ ਨਹੀਂ ਹੋ ਸਕਦੀ, ਭਾਵ ਅਮੋਲਕ ਹੋ ਜਾਂਦੀ, ਉਹਦਾ ਮੁੱਲ ਨਹੀਂ ਪਾਇਆ ਜਾ ਸਕਦਾ। ਤੱਤ ਦੀ ਗੱਲ ਫਿਰ ਅਖੀਰਲੀ ਪੰਕਤੀ ਵਿੱਚ ਕੀ ਕਹਿੰਦੇ ਨੇ, ਆਪ ਗਵਾਏ ਨਾ ਆਪ ਗਣਾਈ। ਇਸੇ ਤਰ੍ਹਾਂ ਜੋ ਆਪਾਂ ਭਾਵ ਗਣਾਉਂਦੇ ਹਨ ਉਹ ਆਪਣਾ ਆਪ ਨਹੀਂ ਗਣਾਉਂਦੇ। ਆਪ ਗਵਾਏ ਭਾਵ ਜੋ ਆਪਾਂ ਭਾਵ ਗਵਾ ਦਿੰਦੇ ਆ, ਹਉਮੈ ਹੰਕਾਰ ਆਪਣੇ ਅੰਦਰੋਂ ਮੁਕਾ ਦਿੰਦੇ ਆ, ਉਹ ਆਪਣਾ ਆਪ ਗਣਾਉਂਦੇ ਨਹੀਂ ਵੀ ਮੈਂ ਉਹਨਾਂ ਵੱਡਿਆਂ ਦੇ ਵਿੱਚ ਮੇਰੀ ਗਿਣਤੀ ਆ। ਉਹ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਪਏ, ਪ੍ਰਣਵਤ ਨਾਨਕ ਤਾਰੇ ਸੋਏ। ਭਾਵ ਨਿਮਰਤਾ ਵਿੱਚ ਰਹਿ ਕੇ ਉਹਨਾਂ ਨੂੰ ਵੱਡੀ ਵਡਿਆਈ ਮਿਲਦੀ ਹੈ। ਜਿਹੜੇ ਨਿਮਰਤਾ ਵਾਲੇ ਆ ਨਾ ਜੀ, ਆਪਾਂ ਗਵਾਉਣ ਵਾਲੇ ਆ ਜਿਹੜੇ, ਜਿਸ ਨੀਚ ਕੋਈ ਨਾ ਜਾਣ ਨਾਮ ਜਪਤ ਉਹ ਚੌਂ ਪੁੰਟ ਮੰਨ, ਇੱਥੇ ਨੀਵਿਆਂ ਨੂੰ ਹੀ ਮਾਣ ਸਤਿਕਾਰ ਮਿਲਦਾ ਹੈ। ਭਾਵ ਜਿਹੜੇ ਨੀਵੇਂ ਬਣ ਕੇ ਨਿਮਰਤਾ ਦੇ ਨਾਲ ਪਿਆਰ ਦੇ ਵਿੱਚ ਗੁਰੂ ਦੇ ਚਰਨਾਂ ਨਾਲ ਜੁੜਦੇ ਨੇ, ਉਹਨਾਂ ਨੂੰ ਹੀ ਮਾਣ ਸਤਿਕਾਰ ਵਡਿਆਈ ਪ੍ਰਾਪਤ ਹੁੰਦੀ ਹੈ। ਇਸੇ ਤਰ੍ਹਾਂ ਇਹ ਦਲੀਲਾਂ ਭਾਈ ਗੁਰਦਾਸ ਜੀ ਨੇ ਦਿੱਤੀਆਂ, ਜਿਵੇਂ ਚੀਚੀ ਦੀ ਦਲੀਲ ਦਿੰਦੇ ਆ, ਸਵਾਂਤੀ ਬੂਨ, ਕੇਸਰ, ਪਾਰਸ, ਮਣੀ, ਰਸਾਇਣ ਆਦਿਕ ਦੇ ਦ੍ਰਿਸ਼ਟਾਂਤ, ਇਹਦਾ ਸਾਰੇ ਦੇ ਸਾਰੇ ਦਾ ਭਾਵ ਹੈ ਨਿਮਰਤਾ। ਨਿਮਰਤਾ ਦਾ ਉਪਦੇਸ਼ ਦਿੰਦੇ ਨੇ, ਐਂ ਸਿੱਖ ਜਿਹੜਾ ਉਹ ਨੀਵਾਂ ਹੋ ਕੇ ਚੱਲੇ ਤੇ ਦਿਲ ਕਰਕੇ ਨਿਮਾਣਾ ਬਣ ਕੇ ਰਵੇ। ਚੌਥੀ ਵਾਰ ਦੀ ਪੰਜਵੀਂ ਪੌੜੀ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਹੁਣ ਹੋਰ ਦ੍ਰਿਸ਼ਟਾਂਤ ਦੇ ਕੇ, ਅੱਗ ਤੇ ਜਲ ਦਾ ਭਾਵ ਪਾਣੀ ਦਾ ਦ੍ਰਿਸ਼ਟਾਂਤ ਦੇ ਕੇ ਫਿਰ ਐਸੀ ਨਿਮਰਤਾ ਗਰੀਬੀ ਸੁਭਾਅ ਦਾ ਬਚਨ ਕਹਿ ਰਹੇ ਹਨ। ਅੱਗ ਤੱਤੀ ਜਲ ਸੀ ਅਲਾ, ਕਿਤ ਅਵਗਣ ਕਿਤ ਗੁਣ ਵਿਚਾਰਾ। ਅੱਗੀ ਧੂਆਂ ਧੌਲ ਹਰ, ਜਲ ਨਿਰਮਲ ਗੁਰ ਗਿਆਨ ਸੁਚਾਰਾ। ਕੁਲ ਦੀਪਕ ਬਹਿ ਸੰਤ ਰਹੁ, ਜਲ ਕੁਲ ਕਵਲ ਵੱਡੇ ਪਰਵਾਰਾ। ਦੀਪਕ ਹੇਤ ਪਤੰਗ ਦਾ, ਕਵਲ ਭਵਰ ਪ੍ਰਗਟ ਪਹਾਰਾ। ਅੱਗੀ ਲਾਟ ਉਚਾਟ ਹੈ, ਸਿਰ ਉੱਚਾ ਕਰ ਕਰੈ ਪੁਚਾਰਾ। ਸਿਰ ਨੀਵਾਂ ਨੀਵਾਣ ਵਾਸ, ਪਾਣੀ ਅੰਦਰ ਪਰ ਉਪਕਾਰਾ। ਨਿਮ ਚੱਲੈ ਸੋ ਗੁਰੂ ਪਿਆਰਾ, ਨਿਮ ਚੱਲੈ ਸੋ ਗੁਰੂ ਪਿਆਰਾ। ਕਹਿਣ ਲੱਗੇ ਅੱਗ ਤੱਤੀ ਜਲ ਸੀ ਅਲਾ, ਕਹਿੰਦੇ ਅੱਗ ਆ ਜਿਹੜੀ ਕਿਸ ਅਵਗਣ ਕਰਕੇ ਤੱਤੀ ਹੈ, ਭਾਵ ਤਮੋ ਗੁਣੀ ਹੈ, ਤੇ ਜਲ ਕਿਸ ਗੁਣ ਕਰਕੇ ਸੀਤਲ ਹੈ, ਸਤੋ ਗੁਣੀ ਹੈ। ਧਿਆਨ ਦੇਣਾ ਹੁਣ, ਕਹਿੰਦੇ ਅੱਗ ਤੱਤੀ ਜਲ ਸੀ ਅਲਾ, ਕਿਤ ਅਵਗਣ ਕਿਤ ਗੁਣ ਵਿਚਾਰਾ। ਕਿਸੇ ਚ ਔਗਣ, ਕਿਸੇ ਚ ਗੁਣ, ਅੱਗ ਸਾੜ ਦਿੰਦੀ ਹੈ, ਪਾਣੀ ਬੁਝਾ ਦਿੰਦਾ, ਅੱਗ ਸੀਤਲਤਾ ਦਿੰਦਾ, ਠੰਡਕ ਦਿੰਦਾ। ਭਾਵ ਜਿਹੜਾ ਅੱਗ ਦਾ ਸੁਭਾਅ ਹੈ, ਧਿਆਨ ਦੇਣਾ ਜੋ ਬਚਨ ਕਹਿ ਰਹੇ ਨੇ, ਉਹ ਤਮੋ ਗੁਣੀ ਹੈ। ਜਿਹੜਾ ਜਲ ਦਾ ਸੁਭਾਅ ਹੈ, ਗੁਣ ਹੈ ਉਹਦਾ, ਉਹ ਸਤੋ ਗੁਣੀ ਹੈ। ਇਸੇ ਤਰ੍ਹਾਂ ਫਿਰ ਬਚਨ ਆ ਕੇ ਕਹਿੰਦੇ ਅੱਗੀ ਧੂਆਂ ਧੌਲ ਹਰ, ਜਲ ਨਿਰਮਲ ਗੁਰ ਗਿਆਨ ਸੁਚਾਰਾ। ਅੱਗ ਮੰਦਰ ਨੂੰ ਕਿਉਂ ਧੂਆਂ ਕਰਦੀ ਹੈ? ਭਾਵ ਜਿਹੜੀ ਅੱਗ ਆ ਉਹ ਕਿਸੇ ਮੰਦਰ, ਮੰਦਰ ਦਾ ਭਾਵ ਕਮਰਾ, ਮਕਾਨ, ਘਰ, ਉੱਥੇ ਅੱਗ ਬਾਲੋ, ਸਾਰੀ ਛੱਤ, ਸਾਰੀਆਂ ਕੰਧਾਂ ਕਾਲੀਆਂ ਕਰ ਦੇਗੀ, ਉਹਦਾ ਧੂਆਂ ਨਾ। ਕਹਿੰਦੇ ਅੱਗ ਦਾ ਧੂਆਂ ਧੌਲ ਹਰ, ਬੜੇ ਚਿੱਟੇ ਕੀਮਤੀ ਮਹੱਲ ਵੀ ਜਿਹੜੇ, ਉਹਨਾਂ ਨੂੰ ਅੱਗ ਦਾ ਧੂਆਂ ਕੀ ਕਰ ਦਿੰਦਾ? ਕਾਲਾ, ਤੇ ਪਾਣੀ ਨਿਰਮਲ ਕਰਦਾ ਹੈ। ਗੁਰੂ ਦੇ ਗਿਆਨ ਨਾਲ ਇਸ ਦਾ ਵਿਚਾਰ ਕਰੋ ਕਿ ਆਪਾਂ ਗੁਰੂ ਕੋਲੋਂ ਗਿਆਨ ਇਹ ਲੈਣਾ ਕਿ ਮੈਂ ਜਲ ਦੀ ਤਰ੍ਹਾਂ ਨਿਰਮਲ, ਸੀਤਲ, ਠੰਡਾ ਠਾਰ ਤੇ ਮੈਲ ਧੋਣ ਵਾਲਾ ਬਣਨਾ ਹੈ, ਨਾ ਕਿ ਆਪ ਮੈਲਾ ਹੋ ਕੇ ਦੂਸਰਿਆਂ ਨੂੰ ਮੈਲੇ ਬਣਾਉਣਾ ਹੈ, ਦੂਸਰਿਆਂ ਨੂੰ ਬੁਰੇ ਪਾਸੇ ਮੈਂ ਤੋਰਨਾ ਹੈ। ਨਹੀਂ, ਫਿਰ ਬਚਨ ਵਰਤਦੇ ਕਹਿੰਦੇ ਕੁੱਲ ਦੀਪਕ ਬੈ ਸੰਤਰੂ, ਜਲ ਕੁਲ ਕਵਲ ਵੱਡੇ ਪਰਵਾਰਾ, ਅੱਗ ਦੀ ਕੁਲ ਦਾ ਬਲਿਆ ਹੋਇਆ ਦੀਵਾ, ਛੋਟਾ ਤੇ ਬੁਝਿਆ ਹੋਇਆ ਵੱਡਾ ਕਹਿੰਦੇ ਹਨ। ਹੁਣ ਧਿਆਨ ਦਿਓ ਜੀ, ਕਹਿੰਦੇ ਕੁਲ ਦੀਪਕ ਬੈਸੰਤਰੋਂ, ਬੈਸੰਤਰ ਦੀ ਕੁਲ ਅੱਗ ਦੀ ਕੁਲ ਹੀ ਹੈ ਨਾ, ਜਿਹੜਾ ਦੀਵਾ ਵੀ ਹੈ। ਹੁਣ ਜਦੋਂ ਦੀਵਾ ਬੁਝ ਜਾਂਦਾ ਨਾ, ਉਹਨੂੰ ਵੱਡਾ ਹੋਣਾ ਕਹਿ ਦਿੰਦੇ, ਦੀਵਾ ਵੱਡਾ ਕਰਦੇ ਭਾਵ ਬੁਝਾ ਦੇ ਦੀਵਾ, ਤੇ ਜੇ ਜਗਦਾ ਦੇ ਤਾਂ ਮਤਲਬ ਪਹਿਲਾਂ ਛੋਟਾ ਸੀਗਾ। ਕਹਿੰਦੇ ਤੇ ਜਲ ਦੀ ਕੁਲ ਕਮਲ ਫੁੱਲ ਦੋਵਾਂ ਦੇ ਵੱਡੇ ਪਰਿਵਾਰ ਹਨ। ਜਿਹੜਾ ਜਲ ਆ ਸਾਧ ਸੰਗਤ ਤੋਂ ਜਿੱਥੇ ਮਿਲ ਗਿਆ, ਕਮਲ ਵਰਗੇ ਫੁੱਲ, ਗੁਲਾਬ ਵਰਗੇ ਫੁੱਲ, ਤਰ੍ਹਾਂ ਤਰ੍ਹਾਂ ਦੀਆਂ ਸੁਗੰਧੀਆਂ ਵਾਲੇ ਖੁਸ਼ਬੋਦਾਰ ਫੁੱਲ ਆ, ਜਿਹੜੇ ਉਹਨਾਂ ਬੂਟਿਆਂ ਨੂੰ ਪਾਣੀ ਮਿਲਦਾ, ਉਹ ਖੁਸ਼ਬੂਆਂ ਵੰਡਦੇ ਆ, ਸੁਗੰਧੀਆਂ ਵੰਡਦੇ ਹਨ। ਭਾਵ ਇਸੇ ਤਰ੍ਹਾਂ ਭਾਈ ਗੁਰਦਾਸ ਜੀ ਕਹਿੰਦੇ ਜਲ ਕੁਲ ਕਵਲ ਵੱਡੇ ਪਰਿਵਾਰ ਆ, ਜਿਹੜਾ ਜਲ ਆ ਉਹਦਾ ਬੜਾ ਵੱਡਾ ਪਰਿਵਾਰ ਆ, ਭਾਵੇਂ ਬਸੰਤਰ ਦਾ ਵੀ ਪਰਿਵਾਰ ਆ, ਅੱਗ ਦਾ ਵੀ, ਉੱਥੋਂ ਕਿਤੇ ਦੀਵਾ ਬਲਿਆ, ਕਿਤੇ ਕੋਈ ਅੱਗ ਬਲ ਰਹੀ ਆ, ਕਿਤੇ ਅੱਗ ਦੇ ਨਾਲ ਕੋਈ ਕੰਮ ਕੀਤਾ ਜਾ ਰਿਹਾ, ਕਿਤੇ ਕੁਛ ਕੀਤਾ ਜਾ ਰਿਹਾ, ਆਪੋ ਆਪਣੇ ਇਹਨਾਂ ਦੇ ਪਰਿਵਾਰ ਨੇ। ਪਰ ਜਿਹੜਾ ਠੰਡਕ ਦੇਣ ਵਾਲਾ ਤੇ ਸ਼ਾਂਤੀ ਦੇਣ ਵਾਲਾ ਤੇ ਮੈਲ ਲਾਉਣ ਵਾਲਾ ਹੈ ਭਾਈ ਗੁਰਦਾਸ ਜੀ ਕਹਿੰਦੇ ਉਹ ਪਾਣੀ ਹੈ। ਦੀਪਕ ਹੇਤ ਪਤੰਗ ਦਾ ਕਵਲ ਭਵਰ ਪ੍ਰਗਟ ਪਹਾਰਾ, ਪਤੰਗੇ ਦਾ ਦੀਵੇ ਦੀ ਲਾਟ ਨਾਲ ਪਿਆਰ ਹੈ ਤੇ ਕਮਲਾਂ ਵਿਖੇ ਭੌਰਿਆਂ ਦਾ ਪਿਆਰ ਹੈ। ਹੁਣ ਦੀਪਕ ਦੇ ਉੱਤੇ ਪਤੰਗਾ ਆਣ ਕੇ ਸੜ ਜਾਂਦਾ ਹੈ ਤੇ ਕਮਲ ਫੁੱਲ ਦੀ ਸੁਗੰਧੀ ਭਵਰਾ ਲੈਂਦਾ ਹੈ। ਪਰ ਕਹਿੰਦੇ ਕਮਲ ਭਵਰ ਪ੍ਰਗਟ ਪਹਾਰਾ, ਸੰਸਾਰ ਵਿਖੇ ਇਹ ਗੱਲ ਪ੍ਰਗਟ ਹੈ ਕਿ ਪਤੰਗਾ ਦੀਵੇ ਤੇ ਸੜ ਮਰਦਾ ਆ ਤੇ ਭੌਰਾ ਮਸਤ ਹੋ ਕੇ ਉਹਦੇ ਤੇ ਗੁੰਜਾਰ ਕਰਦਾ ਆ। ਭੌਰਾ ਜਿਹੜਾ ਗੂੰਜਦਾ ਹੈ, ਉਹਦੀ ਆਵਾਜ਼ ਆਉਂਦੀ ਹੈ, ਖੁਸ਼ ਖੁਸ਼ ਹੁੰਦਾ, ਪ੍ਰਸੰਨ ਹੁੰਦਾ ਉਹ ਕਮਲ ਫੁੱਲ ਦੀ ਖੁਸ਼ਬੋ ਲੈ ਕੇ। ਅੱਗੀ ਲਾਟ ਉਚਾਟ ਹੈ, ਸਿਰ ਉੱਚਾ ਕਰ ਕਰੇ ਕੁਚਾਰਾ, ਅੱਗ ਦੀ ਲਾਟ ਉੱਚੀ ਉੱਠਦੀ ਹੈ। ਹੁਣ ਧਿਆਨ ਨਾਲ ਸੁਣਨਾ, ਕਹਿੰਦੇ ਅੱਗੀ ਲਾਟ ਉਚਾਟ ਹੈ, ਅੱਗ ਦੀ ਲਾਟ ਉਹਦੇ ਚ ਘਬਰਾਹਟ ਆ, ਕੀ ਹੈ? ਕਹਿਣ ਲੱਗੇ ਉੱਪਰ ਨੂੰ ਉੱਠਦੀ ਹੈ, ਉੱਚਾ ਕਰਕੇ ਕਰੇ ਕੁਚਾਰਾ। ਕਹਿਣ ਲੱਗੇ ਇਸੇ ਤਰ੍ਹਾਂ ਜਿਹੜਾ ਬੰਦਾ ਹਉਮੈ ਹੰਕਾਰ ਦੇ ਵਿੱਚ ਸਿਰ ਉੱਚਾ ਕਰਕੇ ਤੁਰਦਾ, ਇੱਕ ਤੇ ਮਾਣ ਨਾਲ ਫਖਰ ਨਾਲ ਸਿਰ ਉੱਚਾ ਕਰਕੇ ਤੁਰਨਾ ਕਿ ਮੈਂ, ਮੇਰੇ ਕੋਲ ਗੁਰੂ ਦੀ ਸਿੱਖੀ, ਗੁਰੂ ਦਾ ਸ਼ਬਦ, ਨਾਮ ਸਿਮਰਨ ਆ, ਇਹ ਹੋਰ ਬਾਤ ਹੈ। ਇੱਥੇ ਕਹਿੰਦੇ ਕੁਕਰਮੀ ਹੋ ਕੇ, ਕੁਕਰਮੀ ਹੋ ਕੇ ਆਕੜ ਕੇ ਤੁਰਿਆ ਫਿਰੇ ਹਉਮੈ ਹੰਕਾਰ ਚ। ਕਹਿੰਦੇ ਅੱਗ ਵਰਗਾ ਸੁਭਾਅ ਹੈ, ਕਿਉਂਕਿ ਅੱਗ ਭਾਵੇਂ ਦੀਵੇ ਦੀ ਲਾਟ ਹੈ, ਭਾਵੇਂ ਧਰਤੀ ਦੇ ਉੱਤੇ ਬਾਲੀ ਹੈ, ਉੱਪਰ ਨੂੰ ਉੱਠਦੀ ਹੈ ਤੇ ਸਾੜ ਦਿੰਦੀ ਹੈ। ਇਸ ਲਈ ਹਉਮੈ ਹੰਕਾਰੀ ਬੰਦਾ ਜਿਹੜਾ ਨਾ, ਉਹ ਸਿਰ ਉੱਚਾ ਕਰਕੇ, ਜਿਹੜਾ ਹੰਕਾਰ ਵਿੱਚ ਆਕੜ ਆਕੜ ਕੇ ਤੁਰਦਾ ਹੈ, ਕਹਿੰਦੇ ਉਹਦਾ ਆਪਣਾ ਜੀਵਨ ਸੜਿਆ ਹੋਇਆ ਹੈ, ਅੱਗ ਦੀ ਤਰ੍ਹਾਂ ਜੀਵਨ ਹੈ, ਦੂਸਰੇ ਵੀ ਉਹਦੇ ਕੋਲੋਂ ਕੁਛ ਨਹੀਂ ਲੈ ਸਕਦੇ। ਸਿਰ ਨੀਵਾ ਨੀਵਾਣ ਵਾਸ, ਪਾਣੀ ਅੰਦਰ ਪਰ ਉਪਕਾਰਾ। ਅੱਗ ਦਾ ਸਿਰ ਉੱਚਾ ਦੱਸਿਆ ਪਰ ਸਾੜਦੀ ਹੈ, ਪਾਣੀ ਕਹਿੰਦੇ ਸਿਰ ਨੀਵਾਂ ਨਿਵਾਣ ਵਾਸ, ਪਾਣੀ ਡੋਲੋ, ਕਿੱਧਰ ਨੂੰ ਜਾਊਗਾ? ਧਰਤੀ ਤੇ ਡੋਲ ਦਿਓ ਪਾਣੀ, ਕਿਹੜੇ ਪਾਸੇ ਨੂੰ ਜਾਊਗਾ? ਨੀਵੇਂ ਪਾਸੇ, ਨੀਵੇਂ ਪਾਸੇ ਨੂੰ ਜਾਊਗਾ ਪਾਣੀ, ਕਿਉਂਕਿ ਉਹਦਾ ਸੁਭਾਅ ਹੈ। ਸਿਰ ਨੀਵਾਂ ਨਿਵਾਣ ਵਾਸ, ਕਹਿੰਦੇ ਪਾਣੀ ਦਾ ਸਿਰ ਨੀਵਾਂ ਹੈ ਤੇ ਨੀਵੇਂ ਥਾਂ ਤੇ ਹੀ ਵਾਸ ਕਰਦਾ ਹੈ, ਭਾਵ ਉਹਦੇ ਅੰਦਰ ਪਰ ਉਪਕਾਰ ਹੈ, ਉਹਨੇ ਨਿਮਰਤਾ ਦੇ ਵਿੱਚ ਹੀ ਰਹਿਣਾ ਹੈ, ਪਾਣੀ ਦੇ ਅੰਦਰ ਨਿਮਰਤਾ ਹੈ, ਨੀਵੇਂ ਪਾਸੇ ਨੂੰ ਚੱਲਦਾ ਹੈ। ਇਸੇ ਤਰ੍ਹਾਂ ਨਿਮ ਚੱਲੈ ਸੋ ਗੁਰੂ ਪਿਆਰਾ, ਜਿਹੜਾ ਪਾਣੀ ਦੀ ਤਰ੍ਹਾਂ ਨਿਮ ਕੇ ਚੱਲਦਾ ਹੈ। ਭਾਈ ਗੁਰਦਾਸ ਜੀ ਦੀਆਂ ਅੱਗੇ ਜਾ ਕੇ ਹੋਰ ਵੀ ਐਸੀਆਂ ਪੌੜੀਆਂ ਆਉਣਗੀਆਂ ਕਿ ਪਾਣੀ ਚੱਲੇ ਨਿਵਾਣ ਨੂੰ, ਪਾਣੀ ਨਿਵਾਣ ਵਾਲੇ ਪਾਸੇ ਨੂੰ ਚੱਲਦਾ। ਇਸੇ ਤਰ੍ਹਾਂ ਜਿਹੜਾ ਗੁਰੂ ਦਾ ਪਿਆਰਾ ਹੈ, ਨਿਮ ਚੱਲੈ ਸੋ ਗੁਰੂ ਪਿਆਰਾ, ਜੋ ਨਿਮ ਕੇ ਚੱਲਦਾ ਹੈ ਉਹੀ ਸਿੱਖ ਗੁਰੂ ਨੂੰ ਪਿਆਰਾ ਹੈ, ਜਿਹੜਾ ਗੁਰੂ ਨੂੰ ਪਿਆਰਾ ਹੈ ਉਹ ਨਿਮ ਕੇ ਚੱਲਦਾ ਹੈ। ਇਸੇ ਤਰ੍ਹਾਂ ਜਲ ਤੇ ਅੱਗ ਤੋਂ ਵੀ ਭਾਈ ਗੁਰਦਾਸ ਜੀ ਨੇ ਉਪਦੇਸ਼ ਹੀ ਕੱਢਿਆ ਹੈ। ਇਸ ਤਰ੍ਹਾਂ ਦੇ ਜਿਹੜੇ ਉਪਦੇਸ਼ ਨੇ ਨਾ ਸਤਸੰਗ, ਇਹ ਨਿਆਂ ਦੀ ਯੁਕਤੀ ਹੈ। ਭਾਈ ਗੁਰਦਾਸ ਜੀ ਜਿਹੜੇ ਆ ਉਹ ਇਹੋ ਜਿਹੀਆਂ ਦਲੀਲਾਂ ਜਦੋਂ ਦਿੰਦੇ ਨੇ, ਉਹ ਜਗਿਆਸੂ ਨੂੰ ਸਮਝਾਉਣ ਵਾਸਤੇ ਉਪਦੇਸ਼ ਦਿੰਦੇ ਆ, ਉਹ ਅੱਗ ਵੱਲ ਵੀ ਵੇਖਣ, ਪਾਣੀ ਵੱਲ ਵੀ ਵੇਖਣ, ਹਵਾ ਵੱਲ ਵੀ ਤੱਕਣ, ਸਾਧ ਸੰਗਤ ਉਹ ਆਕਾਸ਼ ਵਾਲੇ ਪਾਸੇ ਵੀ ਤੱਕਣ, ਧਰਤੀ ਵੱਲ ਵੀ ਤੱਕਣ। ਉਹਨਾਂ ਨੇ ਹਰ ਇੱਕ ਦੇ ਵਿੱਚੋਂ ਐਸਾ ਤੱਤ ਕੱਢਣਾ, ਉਹਨਾਂ ਤੁਹਾਨੂੰ ਪਰਮੇਸ਼ਰ ਨਾਲ ਹੀ ਜੋੜਨਾ। ਬੜੀ ਬਰੀਕੀ ਹੈ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਅੰਦਰ, ਜਿਹੜੇ ਐਸੇ ਮਹਾਨ ਬਚਨ ਤੇ ਮਹਾਨ ਖਜ਼ਾਨਾ ਉਹਨਾਂ ਨੇ ਸਾਧ ਸੰਗਤ ਸਾਨੂੰ ਬਖਸ਼ਿਸ਼ ਕੀਤਾ ਹੈ, ਜਿਸ ਤੋਂ ਅੱਜ ਆਪਾਂ ਜੀਵਨ ਜੁਗਤ ਸਿੱਖ ਰਹੇ ਹਾਂ, ਭਾਵ ਜ਼ਿੰਦਗੀ ਜੀਣ ਦਾ ਢੰਗ ਸਿੱਖ ਰਹੇ ਹਾਂ। ਇਸ ਤਰ੍ਹਾਂ ਹੰਕਾਰੀਆਂ ਲੋਕਾਂ ਦਾ ਵੀ ਜ਼ਿਕਰ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਨਿਮਰਤਾ ਵਿੱਚ ਰਹਿਣਾ, ਜਿਹੜਾ ਹੰਕਾਰੀ ਬੰਦਾ ਹੈ ਉਹ ਦੂਸਰਿਆਂ ਦੇ ਦਿਲ ਸਾੜਦਾ ਹੈ ਅੱਗ ਦੀ ਤਰ੍ਹਾਂ। ਇਹ ਸਾਰੀ ਪੌੜੀ ਦਾ ਇਹ ਭਾਵ ਹੈ। ਤੇ ਜਿਹੜਾ ਨਿਮਰਤਾ ਵਾਲਾ ਵਾ ਉਹ ਜਲ ਦੀ ਤਰ੍ਹਾਂ ਠੰਡਾ ਹੋ ਕੇ, ਸ਼ਾਂਤ ਹੋ ਕੇ, ਆਪਣੇ ਸੁਭਾਅ ਦੇ ਵਿੱਚ ਪ੍ਰੇਮ ਪਿਆਰ ਪੈਦਾ ਕਰਕੇ ਦੂਸਰਿਆਂ ਨੂੰ ਵੀ ਸ਼ਾਂਤੀ ਤੇ ਆਨੰਦ ਦਿੰਦਾ ਹੈ।